तेरे शरण सुख सागर मेरे गुरु गोपाला, मेरे गुरु गोपाला, मेरे गुरु गोपाला, गोपाला गोपाला, मेरे गुरु गोपाला, मेरे गुरु गोपाला। मेरे गुरु गोपाला, मेरे गुरु गोपाला गोपाला, मेरे गुरु गोपाला, मेरे गुरु गोपाला, मेरे गुरु गोपाला गोपाला, मेरे गोपाला, मेरे गुरु गोपाला, मेरे गुरु गोपाला, मेरे गुरु गोपाला, मेरे गुरु गोपाला गोपाला गोपाला, मेरे गुरु गोपाला गोपाला, मेरे गुरु गोपाला, मेरे गुरु गोपाला, मेरे गुरु गोपाला, मेरे मेरे गुरु गोपाला गोपाला, मेरे गुरु गोपाला, मेरे गुरु गोपाला, मेरे गुरु गोपाला गोपाला गोपाल, कर कृपा नानक गुण गावे गुण गावे, गुण गावे गुण गावे, कर कृपा नानक गुण गावे गुण गावे, गुण गावे राखो शरम असाणी जीव आनंद गुण निदान गुरु गरी वनवाद वाहे गुरु।
मु
मुंधे पिल बिन क्या शिंगार, मुंधे पिल बिन क्या शिंगार। मुंधे पिल बिन क्या शिंगार, मुंधे पिल बिन क्या शिंगार। मुंधे पिल बिन क्या शिंगार, मुंधे पिल बिन क्या शिंगार। मुंधे पिल बिन क्या शिंगार, मुंधे पिल बिन क्या शिंगार। ओ मुंधे पिर बिन क्या शिंगार, मुंधे पिर बिन क्या शिंगार, मुंधे पिर बिन क्या शिंगार, मुंधे पिर बिन क्या शिंगार।
आप भी गायन करने की कोशिश करो।
मुंधे पिर बिन क्या शिंगार, मुंधे पिर बिन क्या शिंगार, मुंधे पिर बिन क्या शिंगार, मुंधे पिर बिन क्या शिंगार। मुंधे पिर बिन क्या शिंगार, ओ मुंधे पिर बिन क्या शिंगार, मुंधे पिर बिन क्या शिंगार, मुंधे पिल बिन क्या शिंगार। दर घर ढोई नाल हैं, दर घर ढोई नाल हैं, दर घर ढोई नाल हैं, दर घर झूठ खुआर, दर घर झूठ खुआर, दरगे झूठ खुआर। मुंधे पिल बिन क्या शिंगार, मुंधे पिल बिन क्या शिंगार, मुंधे पिल बिन क्या शिंगार।
शब्द की जो थीम है जो गुरु महाराज जी इस पवित्र शब्द के द्वारा सानू सिखालन की कोशिश कर रहे हैं, जो विचार गुरु बाबा जी इस शब्द दे विच दे रहे हैं, मुंधे अते पिर दो लफ्ज वरते हैं, पिर है पति अते मुंधे है ए जीव स्त्री। पिर आख्या है थे पति परमात्मा नूं, ते असी सारे ही जीव चाहे मेल्स हां चाहे फीमेल्स हां, गुरु जी सानू सबना नूं ही जीव स्त्रियां आखदे, कहिंदे हन ऐ जीव स्त्री जितनी देर तक वो अकाल पुरख वाहिगुरू ओ परमात्मा पिर उस तो तू दूर है, तेरी जिंदगी जड़ी है वो सुभायमान नहीं जापती। जितनी देर तक उस अकाल पुरख वाहिगुरू दे नाल परमेश्वर दे नाल तेरा प्यार और उस दे प्यार दे रंग दे अंदर तू रंगी हुई नहीं, उतनी देर तक तेरे शिंगार इस तरह हैं जिस तरह कोई सुहागण ना होवे पर सुहागण दी तरह ओ हार शिंगार करके रहे तो उसनु ओ शोभनीक नहीं होया करते। कहने का भाव यह है कि जिंदगी दी जो रियल इंबैलिशमेंट है, डेकोरेशन है, जो ब्यूटी है, गुरु जी आखते हैं ओ उस प्रभु दे प्रेम दे नाल रंगे जान दे विच है। सो ए थीम है, बाकी इस दे उते हुण कीर्तन सुनो। मुंधे पिर बिन क्या शिंगार, मुंधे पिर बिन क्या शिंगार, मुंधे पिर बिन क्या शिंगार। ओ मुंधे 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 पिर बिन क्या शिंगार, 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 मुंधे पिर बिन क्या शिंगार। दर घर ढोई ना लहन, दर घर ढोई ना लहन, दर घर ढोई ना लहन, दरगा झूठे खुआर, दरगा झूठे खुआर, दरगा झूठे खुआर, मुंदे पिर बिन क्या शिंगार, मुंदे पिर बिन क्या शिंगार, मुंदे पिर बिन क्या शिंगार। त्रिग जीवन दोहागणी,
ਧ੍ਰਿਗ ਜੀਵਣ ਦੁਹਾਗਣੀ ਧ੍ਰਿਗ ਜੀਵਣ ਦੁਹਾਗਣੀ ਮੁੱਠੀ ਦੂਜੇ ਪਾਏ ਮੁੱਠੀ ਦੂਜੇ ਪਾਏ ਧ੍ਰਿਗ ਜੀਵਣ ਧ੍ਰਿਗ ਜੀਵਣ ਧ੍ਰਿਗ ਜੀਵਣ ਦੁਹਾਗਣੀ ਧ੍ਰਿਗ ਜੀ ਗਬਗਰੇ ਗਬਗਰੇ ਨੀ ਸਧ੍ਰਿਗ ਜੀਵਣ ਦੁਹਾਗਣੀ ਧ੍ਰਿਗ ਜੀ ਮੁੱਠੀ ਦੂਜੇ ਪਾਏ ਮੁੱਠੀ ਦੂਜੇ ਕਲਰ ਕੇਰੀ ਕਲਰ ਕੇਰੀ ਕਲਰ ਕੇਰੀ ਕੰਧ ਜੋ ਕਲਰ ਕਲਰ ਕੇਰੀ ਕੰਧ ਜੋ ਕਲਰ ਐਨਿਸ ਕਿਰ ਟਹਿ ਪਾਏ ਐਨਿਸ ਕਿਰ ਟਹਿ ਪਾਏ ਸ਼ਬਦੇ ਸੁਖ ਨਾਥੀਏ ਬਿਨ ਸ਼ਬਦੇ ਬਿਨ ਸ਼ਬਦੇ ਸੁਖ ਨਾਥੀਏ ਬਿਨ ਸ਼ਬਦੇ
ਗਜਨਿ ਦਬਦ ਨਿ ਸਦ ਨਿ ਸ ਨਿ ਸ ਨਿ ਸ ਨਿ ਸ ਬਿਨ ਸ਼ਬਦੇ
ਸੁਖ ਨਾਥੀਏ ਬਿਨ ਸ਼ਬਦੇ ਪਿਰ ਬਿਨ ਦੁੱਖ ਨ ਜਾਏ ਪਿਰ ਬਿਨ ਦੁੱਖ ਨਾ ਜਾਏ ਫਿਰ ਬਿਨ ਜਾਏ ਜੀ ਬਿਨ ਸ਼ਬਦੇ ਸੁਖ ਨਾਥੀਏ ਬਿਨ ਸ਼ਬਦੇ
ਸੁਖ ਨਾਥੀਏ
ਸੁਖ ਨਾਥੀ ਬਿਨ ਸ਼ਬਦੇ ਸੁਖ ਨਾਥੀਏ ਬਿਨ
ਸ਼ਬਦੇ
ਸੁਖ ਨਾਥੀਏ ਸੁਖ ਨਾਥੀਏ ਨਾਥੀਏ ਬਿਨ ਸ਼ਬਦੇ ਸੁਖ ਨਾਥੀਏ ਬਿਨ ਸ਼ਬਦੇ ਬਿਨ ਸ਼ਬਦੇ ਬਿਨ ਸ਼ਬਦੇ ਬਿਨ ਸ਼ਬਦੇ ਬਿਨ ਸ਼ਬਦੇ ਬਿਨ ਸ਼ਬਦੇ ਸੁਖ ਨਾਥੀਏ ਬਿਨ
ਸ਼ਬਦੇ
ਫਿਰ ਬਿਨ ਦੁੱਖ ਨਾ ਜਾਏ फिर बिन फिर बिन दुख न जाए फिर बिन मुंधे फिर बिन क्या श्रृंगार 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 मुंधे फिर बिन क्या श्रृंगार
शब्द इस दे जितने भी हिस्से हैं उन्हां दी विचार भी नाल नाल ही कीती जाएगी ताकि कीर्तन दा गायन दा आनंद भी और जो इस दे विच्चों सानू अवस्था मिलनी है जो गुरु जी दी मत है उपदेश है उस दी भी नाल नाल समझ आउंदी जाए जिस दे नाल साडे मनां ते बहुत उच्चा और डूंगा गहरा प्रभाव पाएगा अते गुरु महाराज जी दा पवित्र शब्द सानू सोचण दे लई एक नवी डायमेंशन जो है ओ बख्शिश करेगा जगत दा कोई जीव ऐसा नहीं जो सुखी ना होना चाहुंदा हरेक दी तलाश हरेक दी चाहत हरेक दी ढूंढ वो सुखी रहने दी हरेक दी कोशिश भी ये है कि उस सुख दे पिछे कदी दुख ना आवे पर साडियां बेअंत कोशिशां दे बावजूद भी ऐसा हुंदा नहीं कोई ना कोई ऊनताई कोई ना कोई कमी कोई ना कोई तन दी पीड़ा या मन दी पीड़ा जो है वो साड़ी जिंदगी दे विच बनी ही रहिंदी है तो कई दफा असीं ये समझ लेने हाँ कि ये जड़ा दुख है ये पार्ट ऑफ लाइफ है तो इस दुख दा कोई समाधान नहीं है कोई इलाज नहीं है कोई सलूशन नहीं है गुरु महाराज जी अपनी पवित्र बाणी दे विच सानू समझाउण दी कोशिश करदे हन कि अगर तुसी ऐस राह ते चल पाओ जो कि शब्द दी विचार दा राह है पहला तां शब्द नू आहिस्ता 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 सुनदिआं सुनदिआं शब्द दी जिहड़ी विचार है भाव गुरु महाराज जी की जो विचारधारा है वो आहिस्ता आहिस्ता साड़ी समझ आनी शुरू होंदी है ज्यो ज्यो माइंड साड़ा डिवेलप हुंदा है क्योंकि ध्यान नाल सोच के देखिए कि जिन्हां ने यह बाणी रची उन्हां दी अवस्था की सी कितनी बुलंदी तो कितनी गहराई दे विच्चों या इस तरह आखिए कि गुरु बाबा जी दा परस्पेक्टिव की सी उन्हां दा जिंदगी नू देखण दा नजरिया और साडा जिंदगी नू देखण दा जो नजरिया है उस दे विच कितना वास्ट गैप है तो उस थॉट प्रोसेस नू कॉम्प्रीहेंड करन दे लई समझण दे लई साडे मन दी जो ग्रेजुअल डिवेलपमेंट है उसनू हुंदिया 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 काफ़ी सारा वक्त लग जाता है और ज्यों ज्यों वो समझ साढ़े समझ दे विच आनी शुरू हुंदी है साड़ी जिंदगी जो है वो बदलनी शुरू हो जाती है तो आओ गुरु बाबा जी दे इस शब्द दे विच उन्हां दी कोशिश है ये सिमली दे के अकाल पुरख वाहिगुरु ओ परमेश्वर ओ परमात्मा पति है ਔਰ ਅਸੀਂ ਜੀਵ ਇਸਤਰੀਆਂ ਹਾਂ ਔਰ ਸਾਡੀ ਜ਼ਿੰਦਗੀ ਦਾ ਜੋ ਗੋਲ ਹੈ ਉਹ ਉਸ ਦੀ ਸੁਹਾਗਣ ਬਣਨ ਦਾ ਹੈ। ਅਗਰ ਅਸੀਂ ਇਤਨਾ ਸਪਸ਼ਟ ਕਰ ਲਈਏ ਆਪਣੀ ਜ਼ਿੰਦਗੀ ਦੇ ਵਿੱਚ ਕਿ ਸਾਡੇ ਬਹੁਤ ਸਾਰੇ ਹੋਰ ਗੋਲਜ਼ ਹਨ, ਇਹ ਨਹੀਂ ਕਿ ਉਹ ਦਰੁਸਤ ਨਹੀਂ ਹਨ। ਘਰ ਬਾਰ ਬਣਾਉਣਾ, ਬੱਚਿਆਂ ਦੀ ਪਰਵਰਿਸ਼, ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਅਤੇ ਆਪਣੇ ਜੀਵਨ ਦੀਆਂ ਜਿੰਨੀਆਂ ਵੀ ਜ਼ਿੰਮੇਵਾਰੀਆਂ ਹਨ ਉਹਨਾਂ ਨੂੰ ਨਿਭਾਉਣਾ ਅਤੇ ਜ਼ਿੰਦਗੀ ਨੂੰ ਕੰਫਰਟੇਬਲੀ ਜੀਣਾ ਜੋ ਹੈ ਉਹ ਵੀ ਅਤ ਲਾਜ਼ਮੀ ਹੈ। ਲੇਕਿਨ ਉਹ ਸਭ ਕੁਛ ਕਰਦਿਆਂ ਕਰਦਿਆਂ ਸਾਡੀ ਸੁਸਾਇਟੀ ਦੇ ਵਿੱਚ ਆਹ ਜੋ ਗੋਲ ਹੈ ਜੋ ਗੁਰੂ ਬਾਬਾ ਜੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਇਸ ਦੀ ਅੰਡਰਸਟੈਂਡਿੰਗ ਜੋ ਹੈ ਉਹ ਮਿਸਿੰਗ ਹੈ। ਉਹ ਇਹ ਹੈ ਕਿ ਅਸੀਂ ਜੀਵ ਇਸਤਰੀਆਂ ਹਾਂ। ਜੀਵ ਇਸਤਰੀ ਦਾ ਭਾਵ ਇਹ ਨਹੀਂ ਕਿ ਅਸੀਂ ਜੀਵ ਇਸਤਰੀਆਂ ਹੋਣ ਦੇ ਨਾਲ ਹੀ ਅਸੀਂ ਸੁਹਾਗਣਾ ਬਣ ਗਈਆਂ ਹਾਂ। ਸੁਹਾਗਣ ਅਸਾਂ ਬਣਨਾ ਹੈ ਔਰ ਸੁਹਾਗਣ ਬਣਨ ਤੋਂ ਬਾਅਦ ਜੋ ਸਟੈਟਸ ਮਿਲਦਾ ਹੈ ਉਸ ਦਾ ਸੁੱਖ ਆਨੰਦ ਅਤੇ ਉਸ ਦੇ ਜੋ ਫਰੂਟਸ ਹਨ ਉਹ ਤਾਂ ਉਸ ਤੋਂ ਬਾਅਦ ਹੀ ਪਤਾ ਚੱਲਦੇ ਹਨ। ਇਹ ਹੁਣ ਵਰਲਡਲੀ ਕੰਟੈਕਸਟ ਦੇ ਵਿੱਚ ਮੈਂ ਗੱਲ ਨਹੀਂ ਕਰ ਰਿਹਾ ਕਿਉਂਕਿ ਵਰਲਡਲੀ ਕੰਟੈਕਸਟ ਦੇ ਵਿੱਚ ਤਾਂ ਕਈ ਦਫ਼ਾ ਐਕਸਪੀਰੀਅੰਸਿਸ ਬਿਲਕੁਲ ਉਲਟੇ ਹੁੰਦੇ ਹਨ। ਲੇਕਿਨ ਗੁਰਬਾਣੀ ਜੋ ਗੱਲ ਕਰਦੀ ਹੈ ਕਿ ਅਸੀਂ ਹਾਂ ਜੀਵ ਇਸਤਰੀਆਂ ਔਰ ਅਕਾਲ ਪੁਰਖ ਵਾਹਿਗੁਰੂ ਜੋ ਸਾਡਾ ਰਚਣ ਵਾਲਾ ਹੈ, ਕਰਤਾ ਪੁਰਖ ਜੋ ਹੈ, ਉਹ ਸਾਡਾ ਸਭ ਨਾਂ ਦਾ ਪਿਰ ਹੈ, ਪਤੀ ਹੈ, ਹਸਮ ਹੈ। ਬਾਣੀ ਚ ਇਸ ਤਰ੍ਹਾਂ ਆਖਿਆ ਇਸ ਜਗ ਮੈਂ ਪੁਰਖ ਏਕ ਹੈ, ਇਸ ਜਗ ਮੈਂ ਪੁਰਖ ਏਕ ਹੈ। ਹੁਣ ਸਾਰੇ ਇਸ ਪੰਕਤੀ ਨੂੰ ਅਸੀਂ ਗਾਵਾਂਗੇ। ਇਸ ਜਗ ਮੈਂ ਪੁਰਖ ਏਕ ਹੈ, ਇਸ ਜਗ ਮੈਂ ਪੁਰਖ ਏਕ ਹੈ, ਇਸ ਜਗ ਮੈਂ ਪੁਰਖ ਏਕ ਹੈ, ਇਸ ਜਗ ਮੈਂ ਪੁਰਖ ਏਕ, ਇਸ ਜਗ ਮੈਂ ਪੁਰਖ ਏਕ ਹੈ, ਇਸ ਜਗ ਮੈਂ ਪੁਰਖ ਏਕ, ਇਸ ਜਗ ਮੈਂ ਪੁਰਖ ਏਕ ਹੈ, ਇਸ ਜਗ ਮੈਂ ਪੁਰਖ ਏਕ, ਇਸ ਜਗ ਮੈਂ ਪੁਰਖ ਏਕ ਹੈ, ਇਸ ਜਗ ਮੈਂ ਪੁਰਖ ਏਕ, ਇਸ ਜਗ ਮੈਂ ਪੁਰਖ ਏਕ ਹੈ, ਇਸ ਜਗ ਮੈਂ ਪੁਰਖ ਏਕ ਹੈ, ਇਸ ਜਗ ਮੈਂ ਪੁਰਖ ਏਕ ਹੈ, ਇਸ ਜਗ ਮੈਂ ਪੁਰਖ ਏਕ, ਇਸ ਜਗ ਮੈਂ ਪੁਰਖ ਏਕ ਹੈ, ਇਸ ਜਗ ਮੈਂ ਪੁਰਖ, ਹੋਰ ਸਗਲੀ ਨਾਰ ਸਬਾਈ, ਹੋਰ ਸਗਲੀ ਨਾਰ ਸਬਾਈ, ਹੋਰ ਸਗਲੀ ਨਾਰ ਸਬਾਈ, ਇਸ ਜਗ ਮੈਂ ਪੁਰਖ ਏਕ ਹੈ, ਇਸ ਜਗ ਮੈਂ ਪੁਰਖ ਏਕ, ਇਸ ਜਗ ਮੈਂ ਪੁਰਖ ਏਕ ਹੈ, ਇਸ ਜਗ ਮੈਂ ਪੁਰਖ ਏਕ ਹੈ। ਕਹਿੰਦੇ ਇਸ ਜਗਤ ਚ ਪੁਰਖ ਇੱਕ ਹੀ ਹੈ। ਅਗਰ ਇਤਨੀ ਗੱਲ ਸਮਝ ਜਾਈਏ ਤੇ ਸਾਡੇ ਜੋ ਮਤਭੇਦ ਹਨ ਨਾ ਮੇਲਸ ਐਂਡ ਫੀਮੇਲਸ ਦੇ ਉਹ ਵੀ ਖਤਮ ਹੋ ਜਾਂਦੇ। ਇਸ ਚੀਜ਼ ਨੂੰ ਨਾ ਸਮਝਣ ਦਾ ਹੀ ਨਤੀਜਾ ਹੈ ਕਿ ਕਿਤਨੇ ਧਾਰਮਿਕ ਅਸਥਾਨ ਹਨ ਜਿਨ੍ਹਾਂ ਦੇ ਵਿੱਚ ਨਾਰੀਆਂ ਨੂੰ ਪੂਜਾ ਕਰਨ ਦਾ, ਕੀਰਤਨ ਕਰਨ ਦਾ, ਇਬਾਦਤ ਕਰਨ ਦਾ, ਭਗਤੀ ਕਰਨ ਦਾ ਅਧਿਕਾਰ ਤੱਕ ਨਹੀਂ ਦਿੱਤਾ ਗਿਆ। ਉਸਦਾ ਕਾਰਨ ਕੀ ਹੈ ਕਿ ਇਹ ਜੋ ਗੁਰੂ ਬਾਬਾ ਜੀ ਦੀ ਬਾਣੀ ਦੀ ਅੰਡਰਸਟੈਂਡਿੰਗ ਹੈ ਨਾ, ਜੋ ਸੰਸਾਰ ਨੂੰ ਦੇਣੀ ਚਾਹੁੰਦੇ ਹਨ, ਇਸ ਦੀ ਲੈਕ ਹੈ, ਕਮੀ ਹੈ। ਇਤਨਾ ਸਮਝ ਵਿੱਚ ਆ ਜਾਣ ਦੇ ਨਾਲ ਬਹੁਤ ਸਾਰੇ ਮਸਲੇ ਜੋ ਹਨ ਉਹ ਸੋਲਵ ਹੋ ਜਾਂਦੇ ਹਨ। इस जग में पुरख एक है, इस जग में पुरख एक, इस जग में पुरख एक है, इस जग में पुरख एक। और सगली नार सबाई, और सगली नार सबाई, और सगली नार सबाई, इस जग में पुरख एक है, इस जग में पुरख एक, इस जग में,
इस जग में।
मैं कामण मेरा कंत करतार, मैं कामण मेरा कंत करतार, मैं कामण मेरा कंत करतार, मैं मैं कामण मेरा कंत करतार, मैं कामण मेरा कंत करतार, कंत करतार, कंत कंत करतार, कंत करतार, कंत करतार, मैं कामण मेरा कंत करतार, मैं कामण मेरा कंत करतार, ये जो प्रमाण बाणी दे दिते जा रहे हैं इन्हां दे विच ये स्पष्ट हुंदा है कि जिन्हां महापुरुखां नूं भगतां नूं गुरुआं नूं असीं नमस्कार करदे हां, पूजते हैं, मनते हैं, उन्होंने भी परमात्मा दे नाल आ रिश्ता सी। इस तरह आखिए कि उन्होंने दिल दे विच अपने लिए और परमात्मा दे प्रति जो थां सी, अपने आप नूं ओ कामणी, उसकी पत्नी, उसकी सुहागण, उसनूं अपना कंत समझते सन। ये गुरु अर्जन देव जी की पंक्ति है। मैं कामण मेरा कंत करतार, मैं कामण मेरा कंत करतार, 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 मेरा मेरा कंत करतार, मेरा कंत करतार, मेरा कंत करतार, मेरा कंत करतार, कबीर जी ने एक जगह अपने अंदर नू एक्सप्रेस कीता है, कहते हैं गाओ गौरी दुल्हनी मंगल चार, मेरे ग्रह आए राजा राम पधार। कहते मेरे नाल रल के गाओ, जो पहला सुहागना बन चुकी हैं उन्होंने कह रहे हैं, उन्होंने भाव जिन्हों की जिंदगी उस अकाल पुरख वाहिगुरु के नाल जुड़ गई, जिन्होंने उस सुहाग का माण मिल गया, कहते तुसी हुण मेरे नाल भी रल के गाओ क्योंकि मैं भी बन गया हाँ। गाओ गौरी दुल्हनी, ऐ दुल्हनो गाओ गौरी दुल्हनी मंगल चार, खुशियां दे सुहाग दे गीत मेरे नाल रल के गाओ, क्योंकि मेरे ग्रह आए राजा राम पतार। मेरे हिरदे दे विच, मेरे मन दे विच, मेरी आत्मा दे विच, मेरी रूह दे विच, मेरे ध्यान दे विच, मेरे रोम रोम दे विच राजा राम पतार, पतार मैंने पति। कहिंदे ओ परमात्मा पति सारे राज्यां दा राजा जो हर जगह व्यापक है समाया होया है, कहिंदे ओ मेरी रूह दे विच आ के समा गया है ते मेरे नाल रल के मैं भी गाना हाँ तुसी भी गाओ। भाव इसका यह है कि उन्हां दी जिहड़ी प्राप्ति सी ओ नजर आउंदी है इन्हां शब्दां दे विच कि ਉਹ ਗੋਲ ਜੋ ਸਾਨੂੰ ਗੁਰੂ ਬਾਬਾ ਜੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਨੇ ਅਚੀਵ ਕੀਤਾ ਸੀ, ਉਹ ਹੈ ਕਿ ਸਾਡੀ ਰੂਹ ਦਾ ਅਕਾਲ ਪੁਰਖ ਵਾਹਿਗੁਰੂ ਦੀ ਮਹਾਂ ਰੂਹ ਜੋ ਹੈ, ਮਹਾਂਤਮਾ ਜੋ ਹੈ, ਉਸ ਦੀ ਜੋ ਹੈ ਉਹ ਯੂਨੀਅਨ ਹੋ ਜਾਏ, ਉਸਦਾ ਮਿਲਾਪ ਹੋ ਜਾਏ, ਉਸਦਾ ਮਿਲਨ ਹੋ ਜਾਏ। ਜਿਹਨਾਂ ਨੂੰ ਹੋਇਆ ਉਹ ਫਿਰ ਇਸ ਤਰ੍ਹਾਂ ਹੀ ਆਖਦੇ ਹਨ, ਗਾਓ ਗੌਰੀ ਦੁਲਹਨੀ ਗੌਰੀ ਦੁਲਹਨੀ, गाओ गौरी दुल्हनी गाओ गौरी दुल्हनी गाओ गौरी दुल्हनी गाओ मंगल चार मंगल चार मंगल चार मेरे ग्रह आए राजा राम पधार, मेरे ग्रह आए राजा राम पधार, मेरे ग्रह आए राजा राम पधार, राम पधार राम पधार राम राम पतार राम पतार राम पतार राम पतार, ओ मेरे ग्रह आए राजा राम पतार, मेरे ग्रह आए मेरे ग्रह आए राजा राम पतार, 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 राम पतार राम पतार राम पतार, मेरे ग्रह आए राजा राम पतार, मेरे ग्रह आए राजा राम पतार। जिन्हां दे नहीं आए उन्हां नू फिर की आख्या है,
मुंधे पिर बिन क्या सिंगार, मुंदे पिर बिन क्या सिंगार, मुंदे पिर बिन क्या सिंगार, दर घर ढोई ना लहन, दर घर ढोई ना लहन,
ਉਹ ਰੂਹਾਂ ਨੂੰ ਕਿਤੇ ਵੀ ਟੋਈ ਨਹੀਂ ਹੈ, ਉਹਨਾਂ ਰੂਹਾਂ ਨੂੰ ਕਿਤੇ ਵੀ ਟਿਕਾਣਾ ਨਹੀਂ ਹੈ, ਉਹਨਾਂ ਰੂਹਾਂ ਨੂੰ ਕਿਤੇ ਵੀ ਆਸਰਾ ਨਹੀਂ ਹੈ। ਦਰ ਘਰ ਢੋਈ ਨਾ ਲੈਨ, ਦਰ ਘਰ ਢੋਈ ਨਾ ਲੈਨ, ਦਰਗਾ ਝੂਠੇ ਖੁਆਰ, ਦਰਗਾ ਦਰਗਾ ਝੂਠੇ ਖੁਆਰ, ਦਰਗਾ ਉਹਨਾਂ ਜੀਵਾਂ ਨੂੰ, ਉਹਨਾਂ ਆਤਮਾਵਾਂ ਨੂੰ, ਉਹਨਾਂ ਰੂਹਾਂ ਨੂੰ ਕਹਿੰਦੇ ਕਿਤੇ ਕੋਈ ਢੋਹੀ ਨਹੀਂ ਹੈ। ਅਤੇ ਇਸ ਸਰੀਰ ਨੂੰ ਛੱਡਣ ਤੋਂ ਬਾਅਦ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹ ਝੂਠੀਆਂ ਰੂਹਾਂ ਅਤੇ ਉਹਨਾਂ ਨੂੰ ਖੁਆਰੀ ਹੋਏਗੀ। ਕੀ ਖੁਆਰੀ ਹੋਏਗੀ? ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ਼ ਲੰਮੇ, ਬਿਨ ਬੂਝੇ ਵੱਡਾ ਫੇਰ ਪਿਆ। ਕਹਿੰਦੇ ਆ ਤਲੀਮ, ਆ ਵਿਦਿਆ, ਆ ਵਿਚਾਰ ਬੁੱਝਣ ਤੋਂ ਸਮਝਣ ਤੋਂ ਬਿਨਾ, ਕਿਹੜੀ ਵਿਚਾਰ? ਇਹ ਹੈ ਜੀਵ ਇਸਤਰੀ ਔਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇਸ ਦਾ ਪਤੀ ਹੈ, ਉਸ ਨੂੰ ਮਿਲ ਕੇ ਹੀ ਇਸ ਨੂੰ ਟਿਕਾਣਾ ਮਿਲਦਾ ਹੈ, ਸੁੱਖ ਮਿਲਦਾ ਹੈ, ਟੋਈ ਮਿਲਦੀ ਹੈ। ਜਿਤਨੀ ਦੇਰ ਤੱਕ ਉਹ ਨਹੀਂ ਹੁੰਦਾ, ਉਤਨੀ ਦੇਰ ਤੱਕ ਕਹਿੰਦੇ ਇਸ ਦੀ ਖੁਆਰੀ ਜੋ ਹੈ ਉਹ ਬਣੀ ਰਹਿੰਦੀ ਹੈ। ਮੁੰਦੇ ਪਿਲ ਬਿਨ ਕਿਆ ਸਿੰਗਾਰ, ਮੁੰਦੇ ਪਿਲ ਬਿਨ ਕਿਆ ਸਿੰਗਾਰ, ਦਰ ਘਰ ਢੋਈ ਨਾ ਲੈਨ, ਦਰ ਘਰ ਦਰਗਾ ਝੂਠੇ ਖੁਆਰ, ਦਰਗਾ ਦਰਗਾ ਝੂਠੇ ਖੁਆਰ, ਦਰਗਾ ਮੁੰਦੇ ਪਿਲ ਬਿਨ ਕਿਆ ਸਿੰਗਾਰ, ਮੁੰਦੇ ਪਿਲ ਬਿਨ ਕਿਆ ਸਿੰਗਾਰ, ਮੁੰਦੇ ਪਿਲ ਬਿਨ ਕਿਆ ਸਿੰਗਾਰ। ਸ਼ਬਦ ਦਾ ਇੱਕ ਹਿੱਸਾ ਅਸੀਂ ਗਾ ਚੁੱਕੇ ਹਾਂ, ਉਸ ਦੇ ਅਰਥ ਕਹਿੰਦੇ ਜਿਸ ਜੀਵ ਇਸਤਰੀ ਨੂੰ ਇਹ ਸਮਝ ਨਹੀਂ ਆਈ ਤੇ ਉਹ ਇਸ ਪਾਸੇ ਤੁਰੀ ਨਹੀਂ ਤੇ ਉਸਨੂੰ ਫਿਰ ਸੁਹਾਗਣ ਨਹੀਂ ਨਾ ਕਿਹਾ ਜਾ ਸਕਦਾ। ਉਹ ਫਿਰ ਕੀ ਹੈ? ਕਹਿੰਦੇ ਉਹ ਦੁਹਾਗਣ ਹੈ। ਮਨੁੱਖਾ ਜਨਮ ਮਿਲ ਗਿਆ, ਉਸ ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਮਾਲਕ ਦੀ ਸੁਹਾਗਣ ਬਣਨ ਦਾ ਅਵਸਰ ਵੀ ਮਿਲ ਗਿਆ, ਮੌਕਾ ਵੀ ਮਿਲ ਗਿਆ, ਲੇਕਿਨ ਇਹ ਫਿਰ ਵੀ ਉਸ ਤੋਂ ਦੂਰ, ਉਸ ਤੋਂ ਦੂਰ, ਉਸ ਤੋਂ ਪਰੇ, ਉਸ ਤੋਂ ਵਿਛੜੀ ਰਹੀ। ਫਿਰ ਇਸ ਨੂੰ ਕੀ ਟਾਈਟਲ ਮਿਲਦਾ ਹੈ? ਦੁਹਾਗਣ ਦਾ। ਫਿਰ ਗੁਰੂ ਜੀ ਆਖਦੇ ਹਨ ਕਿ ਜੋ ਦੁਹਾਗਣ ਹੀ ਬਣੀ ਰਹੀ ਬਾਵਜੂਦ ਇਸ ਦੇ ਮਨੁੱਖਾ ਜਨਮ ਵੀ ਮਿਲਿਆ, ਸਤਸੰਗ ਵੀ ਮਿਲ ਗਿਆ, ਪ੍ਰੇਰਣਾ ਵੀ ਮਿਲ ਗਈ, ਗਾਈਡੈਂਸ ਵੀ ਮਿਲ ਗਈ, ਉਹ ਅਪਰਚੁਨਿਟੀ ਵੀ ਮਿਲ ਗਈ। ਪੂਜਨੀਕ ਸੰਤ ਮਹਾਰਾਜ ਜੀ ਆਖਿਆ ਕਰਦੇ ਸਨ ਕਿ ਤਿੰਨ ਕਿਰਪਾ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੁੰਦੀ ਹੈ। ਨੰਬਰ 1, ਮਨੁੱਖਾ ਜਨਮ ਮਿਲ ਜਾਏ। ਨੰਬਰ 2, ਫਿਰ ਅੰਦਰ ਭਗਤੀ ਦੀ ਰੁਚੀ ਜਾਂ ਸੰਸਕਾਰ ਵੀ ਹੋਣ। ਬਹੁਤਿਆਂ ਨੂੰ ਮਨੁੱਖਾ ਜਨਮ ਮਿਲਦਾ ਹੈ ਲੇਕਿਨ ਇਸ ਕਿਸਮ ਦੇ ਸੰਸਕਾਰ ਹੀ ਨਹੀਂ ਹੁੰਦੇ, ਇਹ ਖਿਆਲ ਹੀ ਨਹੀਂ ਹੁੰਦਾ। ਮਨੁੱਖਾ ਜਨਮ ਮਿਲ ਜਾਏ ਔਰ ਫਿਰ ਜੋ ਆਤਮਿਕ ਜੀਵਨ ਦੇ ਸੰਸਕਾਰ ਵੀ ਅੰਦਰ ਹੋਣ, ਔਰ ਤੀਸਰੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੁੰਦੀ ਹੈ ਕਿ ਪੂਰਨ ਗੁਰੂ ਦਾ ਮਿਲਾਪ ਹੋ ਜਾਏ। ਇਹ ਤਿੰਨ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਤਰਫ ਤੋਂ ਹੁੰਦੀਆਂ, ਇਹਨਾਂ 'ਚ ਇਨਸਾਨ ਦਾ ਜੀਵ ਦਾ ਆਪਣਾ ਕੋਈ ਵੀ ਵੱਸ ਨਹੀਂ ਹੈ, ਕੋਈ ਜ਼ੋਰ ਨਹੀਂ ਹੈ। ਮਨੁੱਖਾ ਜਨਮ ਪ੍ਰਾਪਤ ਕਰਨਾ ਸਾਡੇ ਵੱਸ ਦੀ ਗੱਲ ਨਹੀਂ ਹੈ। ਭਗਤੀ ਦੀ ਰੁਚੀ ਪੈਦਾ ਕਰਨੀ ਉਹ ਵੀ ਸਾਡੇ ਆਪਣੇ ਵੱਸ 'ਚ ਨਹੀਂ। ਕਈਆਂ ਨੂੰ ਜ਼ੋਰ ਲਗਾ ਲਓ ਜਿਤਨਾ ਮਰਜ਼ੀ, ਉਹ ਬਿਲਕੁਲ ਚਿਕਨੇ ਘੜੇ ਰਹਿੰਦੇ ਹਨ, ਉਹਨਾਂ 'ਤੇ ਕੋਈ ਅਸਰ ਨਹੀਂ ਹੁੰਦਾ। ਔਰ ਤੀਸਰੀ ਗੱਲ, ਜੇ ਰੁਚੀ ਵੀ ਪੈਦਾ ਹੋ ਜਾਏ ਤਾਂ ਕਈ ਦਫ਼ਾ ਬਹੁਤ ਅਨਫਾਰਚੁਨੇਟਲੀ ਪੂਰਨ ਗੁਰੂ ਦਾ ਮਿਲਾਪ ਨਹੀਂ ਹੁੰਦਾ, ਅਧੂਰਿਆਂ ਦੇ ਨਾਲ ਜੋ ਉਹ ਸੰਬੰਧ ਹੋ ਜਾਂਦਾ ਹੈ, ਉਹ ਰਸਤਾ ਸਹੀ ਨਹੀਂ ਦੱਸਦੇ। ਅਗਰ ਇਹ ਤਿੰਨ ਚੀਜ਼ਾਂ ਹੋ ਜਾਣ ਤਾਂ ਸਮਝ ਲਓ ਰੱਬ ਦੀ ਤਰਫ ਤੋਂ ਕਿਰਪਾ ਦੀ ਹੁਣ ਕੋਈ ਕਮੀ ਨਹੀਂ ਹੈ। ਚੌਥੀ ਕਿਰਪਾ ਹੁੰਦੀ ਹੈ ਜੋ ਆਪਣੇ ਆਪ 'ਤੇ ਇਨਸਾਨ ਨੇ ਆਪ ਕਰਨੀ ਹੁੰਦੀ ਹੈ, ਉਹ ਹੈ ਕਿ ਇਸ ਨੂੰ ਫਿਰ ਉੱਦਮ ਕਰਨਾ ਪੈਂਦਾ ਹੈ, ਬਚਨ ਮੰਨਣ ਦੀ ਤਪੱਸਿਆ ਮਿਹਨਤ ਕਰਨੀ ਪੈਂਦੀ ਹੈ, ਉਸ ਉਪਦੇਸ਼ ਨੂੰ ਇਸ ਨੂੰ ਕਮਾਉਣਾ ਪੈਂਦਾ ਹੈ। ਪਰ ਗੁਰੂ ਜੀ ਇਸ ਸ਼ਬਦ ਦੀ ਪਹਿਲੀ ਕੜੀ ਦੇ ਵਿੱਚ ਆਖਦੇ ਹਨ ਕਿ ਜਿਨ੍ਹਾਂ ਨੇ ਇਸ ਰਾਸਤੇ ਦੇ ਉੱਤੇ, ਇਸ ਮਾਰਗ ਦੇ ਉੱਤੇ ਨਾ ਚੱਲਣ ਦੀ ਕਸਮ ਹੀ ਖਾਧੀ ਹੋਈ ਹੈ, ਉਹਨਾਂ ਨੂੰ ਦੁਹਾਗਣਾ ਆਖਿਆ। ਔਰ ਗੁਰੂ ਜੀ ਕਹਿੰਦੇ ਨੇ ਜੋ ਦੁਹਾਗਣਾ ਹਨ, ਕਹਿੰਦੇ ਉਹਨਾਂ ਦਾ ਜੀਵਨ ਜੋ ਹੈ ਉਹ ਤ੍ਰਿਕਾਰ ਦੇ ਯੋਗ ਹੈ। ਤ੍ਰਿਗ ਜੀਵਨ ਦੁਹਾਗਣੀ, ਮੁੱਠੀ ਦੂਜੇ ਪਾਏ, ਕਹਿੰਦੇ ਉਹ ਜ਼ਿੰਦਗੀ ਸਮਝ ਲਓ ਹੋਰਨਾਂ ਚੀਜ਼ਾਂ ਦੇ ਪ੍ਰੇਮ ਦੇ ਵਿੱਚ ਲੁੱਟੀ ਗਈ, ਜ਼ਿੰਦਗੀ ਠੱਗੀ ਗਈ, ਲੁੱਟੀ ਗਈ। ਤ੍ਰਿਗ ਜੀਵਨ ਦੁਹਾਗਣੀ, ਮੁੱਠੀ ਦੂਜੇ ਪਾਏ, ਆ ਉਸ ਦੇ ਹਸ਼ਰ ਜੋ ਹਨ ਉਹ ਬਿਆਨ ਕੀਤੇ ਹਨ ਜੋ ਆਪਾਂ ਪਹਿਲਾਂ ਗਾਏ ਹਨ। ਨੰਬਰ ਇੱਕ ਕਹਿੰਦੇ ਹਨ ਕਿ ਉਹਦੀ ਜ਼ਿੰਦਗੀ ਲੁੱਟੀ ਗਈ, ਠੱਗੀ ਗਈ। ਕਿਹਨਾਂ ਨੇ ਠੱਗਿਆ? ਰਾਜ, ਮਾਲ, ਰੂਪ, ਜਾਤ, ਜੋਵਨ, ਪੰਜੇ ਠੱਗ, ਇਹਨਾਂ ਨੇ ਕਹਿੰਦੇ ਉਹਦੀ ਜ਼ਿੰਦਗੀ ਨੂੰ ਠੱਗ ਲਿਆ, ਲੁੱਟ ਲਿਆ। ਰਾਜ, ਮਾਲ, ਰੂਪ, ਜਾਤ ਔਰ ਜੋਵਨ, ਇਹਨਾਂ 'ਚ ਹੀ ਇਨਸਾਨ ਤਕਰੀਬਨ ਉਲਝਾ ਰਹਿੰਦਾ ਹੈ। ਕਹਿੰਦੇ ਬਸ ਇਹਨਾਂ ਦੇ ਵਿੱਚ ਉਲਝਣ ਦੇ ਨਾਲ ਇਹਦੀ ਜ਼ਿੰਦਗੀ ਜਿਹੜੀ ਹੈ ਉਹ ਕਿਸੇ ਹੋਰ ਪਾਸੇ ਚਲ ਗਈ, ਜ਼ਿੰਦਗੀ ਲੁੱਟੀ ਗਈ। ਮੁੱਠੀ ਦੂਜੇ ਪਾਏ, ਮੁੱਠੀ ਦਾ ਅਰਥ ਹੁੰਦਾ ਹੈ ਲੁੱਟੀ ਗਈ। ਫਿਰ ਕਹਿੰਦੇ ਐਸੀ ਜ਼ਿੰਦਗੀ ਦਾ ਬਣਦਾ ਕੀ ਹੈ? ਕਹਿੰਦੇ ਇਹ ਬਣਦਾ ਹੈ ਕੱਲਰ ਕੇਰੀ ਕੰਧ ਜਿਉਂ। ਜਿਸ ਤਰ੍ਹਾਂ ਕੱਲਰ ਦੀ ਕੰਧ ਹੁੰਦੀ ਹੈ ਨਾ, ਤਾਂ ਆਹਿਸਤਾ 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 ਉਹ ਕਿਰਦੀ ਰਹਿੰਦੀ ਹੈ। ਕਹਿੰਦੇ ਉਸ ਦੇ ਮਨ ਦੀ ਖੁਸ਼ੀ, ਮਨ ਦਾ ਖੇੜਾ ਔਰ ਤਨ ਦੀ ਸਿਹਤ, ਇਹ ਦੋਨੇ ਕਹਿੰਦੇ ਜਿੱਦਾਂ ਕੱਲਰ ਦੀ ਕੰਧ ਜਿਹੜੀ ਕਿਰਦੀ ਰਹਿੰਦੀ ਹੈ, ਇਸ ਤਰ੍ਹਾਂ ਕਹਿੰਦੇ ਮਨ ਵੀ ਮਾਯੂਸ ਹੁੰਦਾ ਜਾਂਦਾ ਹੈ ਆਹਿਸਤਾ 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 ਆਹਿਸਤਾ, ਔਰ ਤਨ ਵੀ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ। ਕੱਲਰ ਕੇਰੀ ਕੰਧ ਜਿਉਂ ਅਹਿਨਿਸ, ਦਿਨ ਰਾਤ ਕਹਿੰਦੇ ਉਸ ਦੀ ਜ਼ਿੰਦਗੀ ਕਿਰਦੀ ਜਾਂਦੀ ਹੈ, ਖਤਮ ਹੁੰਦੀ ਜਾਂਦੀ ਹੈ, ਤਬਾਹ ਹੁੰਦੀ ਜਾਂਦੀ ਹੈ। ਅਹਿਨਿਸ ਕਿਰ ਟਹਿ ਪਾਏ, ਅਤੇ ਸਲੂਸ਼ਨ ਫਿਰ ਕੀ ਹੈ? ਬਿਨ ਸ਼ਬਦ ਦੇ ਸੁਖ ਨਾ ਥੀਏ, ਬਿਨ ਸ਼ਬਦ ਬਿਨ ਸ਼ਬਦ ਦੇ ਸੁਖ ਨਾ ਥੀਏ, ਬਿਨ ਸ਼ਬਦ ਗਾਓ ਸਭ, ਸੁਖ ਨਾ ਥੀਏ, ਬਿਨ ਸ਼ਬਦ ਦੇ ਸੁਖ ਨਾ ਥੀਏ, ਬਿਨ ਸ਼ਬਦ ਫਿਰ ਬਿਨ ਦੁੱਖ ਨਾ ਜਾਏ, 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 ਮੁੰਦੇ ਫਿਰ ਬਿਨ ਕਿਆ ਸਿੰਗਾਰ, ਮੁੰਦੇ ਪਿਲ ਬਿਨ ਕਿਆ ਸਿੰਗਾਰ, ਮੁੰਦੇ ਪਿਲ ਮੁੰਦੇ ਪਿਲ ਬਿਨ ਕਿਆ ਸਿੰਗਾਰ। ਅਗਲਾ ਹਿੱਸਾ ਸ਼ਬਦ ਦਾ, देखने वाली चीज है कि शब्द कितना खूबसूरत है, इसकी महिमा ही नहीं कीती जा सकती। एक एक स्टेप बाय स्टेप गुरु बाबा जी शब्द दे विच किवें सानू समझाउंदे हैं। अगर किसी दे अंदर वाहिगुरु दी सुहागण बनन दा, उस दे मिलाप दा शौक पैदा हो जाए, चाहत पैदा हो जाए, रुचि पैदा हो जाए, इत्थों तक तो ठीक है, लेकिन अपने आप नूं उस दे योग बनाउण दे विच आलसी बनिया रहे वो भी बहुत चूजी है। जिवें साडी दुनिया दे विच रिश्तियां दे लई बड़ी ढूंढ हुंदी है, पसंद देखी जांदी है, कितना कुछ देखा जांदा है। गुरु बाबा जी कहिंदे ने वो भी उस दियां भी अपनी लाइकिंग्स डिसलाइकिंग्स हन, जो उस दे योग अपने आप नूं बनाउण तों वांझा रह जांदा है। कहिंदे उत्थे अपने प्रेम दा बीज नहीं बीजदा, उसनूं अपनी सुहागण नहीं बनाउंदा। उस दे उत्ते फिर सिमली उन्होंने किसान दी दित्ती है, जितनी देर तक कहिंदे जमीन तैयार बिल्कुल ना हो जाए, जो सियाणा किसान है वो बीज नहीं बीजा करदा। इस उदाहरण नूं, इस सिमली नूं लैके हुण शब्द दा अगला हिस्सा उचारिया, सुनो।
हर सुजान न भुल्लई, हर सुजान न भुल्लई, सच्चा वड किरसान, सच्चा वड किरसान।
जिंदगी भी एक धरती है, कहते जितनी देर तक तैयार नहीं हो जाती, वह किसान बहुत बड़ा सियाना है। की करता है?
पहला धरती साथ के, पहला साथ के, पहला धरती साथ के, पहला साथ के, सच नाम दे दान, सच नानक उपजे नाम एक, नानक कर्म पवे निशान, कर्म पवे निशान।
इस दे अर्थ कहिंदे जिवें सियाणा किसान धरती नूं तैयार कीते तो बिना उस दे विच फसल नहीं बीजदा, इसे तरह यह जन्मां जन्मांतरां दी भटकी हुई रूह, वाहिगुरु तो विछड़ी हुई रूह ने अत्यंत किस्म दियां पशु विरतियां अंदर धारण कर ली हैं, यह मैली हो गई है। इस दे सुभावां दे विच बहुत सारियां कमजोरियां, बहुत सारियां बुराइयां, ऊंटाइयां आ गई हैं। इस दे सुभा और उस दातार दे सुभा दे विच बहुत वड्डा अंतर पै गया। वो विशाल दिल है, एक कंजूस, वो विशाल दिल है, ये तंग दिल है, वो दाता है, ये मंगता है, फर्क है ना सुभावां दे विच। वो निरपाव है, ये डरदा है। इस तरह अत्यंत किस्म दे सुभाव हन जो इस जीव स्त्री दे और उस दे मिलदे नहीं हन। जितनी देर तक सुभाव ना मिलन, किसी भी रिश्ते च खुशी या सुख पैदा नहीं हुंदी। गुरु जी कहिंदे ओ इतना सियाणा किसान है कि इस जीव दे अंदर अगर शौक रुचि पैदा हो भी जाए, तद भी ਜਿੰਨੀ ਦੇਰ ਤੱਕ ਇਸ ਨੂੰ ਆਪਣੇ ਯੋਗ ਨਹੀਂ ਬਣਾ ਲੈਂਦਾ, ਇਸ ਦੀ ਧਰਤੀ ਨੂੰ ਤਿਆਰ ਨਹੀਂ ਕਰ ਲੈਂਦਾ, ਕਹਿੰਦੇ ਉਹ ਆਪਣੇ ਪ੍ਰੇਮ ਦਾ, ਆਪਣੇ ਨਾਮ ਦਾ ਜੋ ਇਸ ਨੂੰ ਮਾਣ ਦੇਣਾ ਹੈ, ਕਹਿੰਦੇ ਉਹ ਦਿੰਦਾ ਨਹੀਂ ਹੈ। ਹਰ ਸੁਜਾਣ ਨਾ ਭੁੱਲੇ, ਉਹ ਐਸੀ ਭੁੱਲ ਨਹੀਂ ਕਰਦਾ। ਸੱਚਾ ਵੱਡ ਕਿਰਸਾਨ, ਪਹਿਲਾਂ ਧਰਤੀ ਸਾਧ ਕੇ ਸੱਚ ਨਾਮ ਦੇ ਦਾਨ, ਪਹਿਲਾਂ ਧਰਤੀ ਨੂੰ ਸਾਧਦਾ। ਅਗਲਾ ਸਵਾਲ, ਹੁਣ ਇਹ ਜੀਵ ਹੁਣ ਧਰਤੀ ਨੂੰ ਕਿਵੇਂ ਸਾਧਦੇ? ਇਸ ਨੂੰ ਪਹਿਲਾਂ ਇਹ ਸੋਝ ਹੀ ਕਿੱਥੋਂ ਆਵੇ ਕਿ ਮੈਨੂੰ ਆਪਣੇ ਆਪ ਨੂੰ ਸਾਧਨ ਦੀ ਜ਼ਰੂਰਤ ਹੈ? ਸਾਡੇ ਚੋਂ ਬਹੁਤਿਆਂ ਸਾਰਿਆਂ ਨੂੰ ਤਾਂ ਸ਼ਾਇਦ ਕਦੇ ਖਿਆਲ ਵੀ ਨਾ ਆਉਂਦਾ ਹੋਵੇ। ਇਸ ਨੂੰ ਕੌਣ ਦਿਖਾਏ, ਕੌਣ ਸਮਝਾਏ, ਕੌਣ ਅਹਿਸਾਸ ਕਰਾਏ ਕਿ ਤੇਰੇ 'ਚ ਬਹੁਤ ਸਾਰੀਆਂ ਕਮੀਆਂ ਹਨ? ਉਹ ਤਾਂ ਕੋਈ ਦਰਪਣ ਦੀ ਤਰ੍ਹਾਂ, ਸ਼ੀਸ਼ੇ ਦੀ ਤਰ੍ਹਾਂ ਸਾਹਮਣੇ ਆ ਜਾਏ, ਜਿਸ ਦੀ ਜ਼ਿੰਦਗੀ ਦੇ ਸਾਹਮਣੇ ਅਸੀਂ ਆਪਣੀ ਜ਼ਿੰਦਗੀ ਨੂੰ ਕੰਪੇਅਰ ਕਰ ਸਕੀਏ ਕਿ ਕਿੱਥੇ ਆ ਜੀਵਨ ਤੇ ਕਿੱਥੇ ਆ ਜੀਵਨ। ਉਸ ਸ਼ੀਸ਼ੇ 'ਚ ਵਿੱਚ ਸਾਡਾ ਫਿਰ ਅਸਲ ਜੋ ਚਿਹਰਾ ਹੈ ਉਹ ਸਾਨੂੰ ਨਜ਼ਰ ਆ ਜਾਏ, ਔਰ ਨਜ਼ਰ ਆਉਣ ਤੋਂ ਬਾਅਦ ਫਿਰ ਸੁਧਾਰਨਾ ਕਿਵੇਂ ਹੈ ਉਹਦੀ ਵੀ ਤਾਂ ਕੋਈ ਨਾ ਕੋਈ ਵਿਧੀ, ਕੋਈ ਯੁਕਤੀ, ਕੋਈ ਢੰਗ ਦੱਸੇਗਾ ਨਾ। ਫਿਰ ਗੁਰੂ ਜੀ ਨੇ ਇੱਥੇ ਜਾ ਕੇ ਸਤਿਗੁਰੂ ਦਾ ਜਿਹੜਾ ਹੈ ਪਹਿਲੂ ਇੰਟਰੋਡਿਊਸ ਕੀਤਾ ਹੈ ਸ਼ਬਦ ਦੇ ਵਿੱਚ। ਕਹਿੰਦੇ ਹਨ, ਐ ਜੀਵ ਇਸਤਰੀ, ਤੈਨੂੰ ਉਸ ਪਰਮਾਤਮਾ ਪਤੀ ਦੀ ਸੁਹਾਗਣ ਬਣਾਉਣ ਦੇ ਵਾਸਤੇ ਗੁਰੂ ਰੂਪ ਵਿਚੋਲੇ ਦੀ ਜ਼ਰੂਰਤ ਹੈ। ਗੁਰੂ ਰੂਪ ਵਿਚੋਲੇ ਤੋਂ ਬਿਨਾਂ ਤੇਰਾ ਔਰ ਉਸਦਾ ਮਿਲਨ ਨਹੀਂ ਹੋ ਸਕਦਾ। ਬਾਣੀ 'ਚ ਸੁਣਦੇ ਹਾਂ ਨਾ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰ ਗਏ ਕਾ ਬਸੀਠ। ਕਹਿੰਦੇ ਉਹ ਦਰਗਾਹ ਦਾ ਵਿਚੋਲਾ ਹੈ, ਬਸੀਠ ਵਿਚੋਲੇ ਨੂੰ ਆਖਦੇ ਨੇ। ਗੁਰੂ ਬਾਬਾ ਜੀ ਹੁਣ ਸਾਨੂੰ ਇੱਥੋਂ ਤੱਕ ਸਪਸ਼ਟ ਹੋ ਗਿਆ, ਜ਼ਿੰਦਗੀ ਦਾ ਗੋਲ ਹੈ ਅਕਾਲ ਪੁਰਖ ਵਾਹਿਗੁਰੂ ਦੀ ਸੁਹਾਗਣ ਬਣਨਾ, ਭਾਵ ਉਸ ਦਾ ਮਿਲਾਪ ਹੋ ਜਾਣਾ, ਉਸਦੀ ਹੋ ਜਾਣਾ। ਨੰਬਰ 2, ਜਿਤਨੀ ਦੇਰ ਤੱਕ ਉਸ ਦੇ ਯੋਗ ਨਹੀਂ ਬਣਦੇ ਉਹ ਮਿਲਦਾ ਨਹੀਂ ਹੈ। ਨੰਬਰ 3, ਉਸ ਦੇ ਯੋਗ ਕੌਣ ਬਣਾਏਗਾ? ਅਗਰ ਉਸ ਵਰ ਨੂੰ ਪ੍ਰਾਪਤ ਕਰਨਾ ਹੈ ਤਾਂ ਗੁਰੂ ਬਾਬਾ ਜੀ ਫਿਰ ਸਾਨੂੰ ਹਦਾਇਤ ਕਰਦੇ ਹਨ, ਸਮਝਾਉਂਦੇ ਹਨ। ਉਸ ਦੇ ਲਈ ਇੱਕ ਪੰਕਤੀ ਆਪਾਂ ਹੁਣ ਸਾਰੇ ਗਾਵਾਂਗੇ। ਕਹਿੰਦੇ ਹਨ,
ਜੇ ਲੋੜੇ ਬਲ ਬਾਲੜੀਏ, ਜੇ ਲੋੜੇ ਵਰ ਬਾਲੜੀਏ, ਜੇ ਲੋੜੇ ਵਰ ਬਾਲੜੀਏ, ਜੇ ਲੋੜੇ ਜੇ ਲੋੜੇ ਵਰ ਬਾਲੜੀਏ, ਜੇ ਲੋੜੇ ਜੇ ਲੋੜੇ ਵਰ ਬਾਲੜੀਏ, ਜੇ ਲੋੜੇ ਵਰ ਜੇ ਲੋੜੇ ਵਰ ਬਾਲੜੀਏ, ਜੇ ਲੋੜੇ ਵਰ ਬਾਲੜੀਏ, ਜੇ ਲੋੜੇ ਵਰ ਬਾਲੜੀਏ, ਜੇ ਲੋੜੇ ਵਰ ਬਾਲੜੀਏ, ਜੇ ਤਾਂ ਗੁਰ ਚਰਣੀ ਚਿੱਤ ਲਾਏ ਰਾਮ ਤਾਂ, ਗੁਰ ਚਰਣੀ ਚਿੱਤ ਲਾਏ ਰਾਮ, ਗੁਰ ਚਰਣੀ ਚਿੱਤ ਲਾਏ ਰਾਮ ਤਾਂ, ਗੁਰ ਚਰਣੀ ਚਿੱਤ ਲਾਏ ਰਾਮ, ਜੇ ਲੋੜੇ ਵਰ ਬਾਲੜੀਏ, ਜੇ ਲੋੜੇ ਵਰ ਬਾਲੜੀ, ਜੇ ਲੋੜੇ ਵਰ ਬਾਲੜੀਏ, ਜੇ ਲੋੜੇ ਵਰ ਬਾਲੜੀਏ, ਜੇ ਲੋੜੇ ਵਰ ਬਾਲੜੀਏ, ਜੇ ਲੋੜੇ ਵਰ ਬਾਲੜੀ।
ਕਿਤਨਾ ਸਪਸ਼ਟ ਦੱਸਦਾ ਨਾ, ਜੇ ਲੋੜੇ ਵਰ ਬਾਲੜੀਏ, ਇਹ ਬਾਲਕੀ, ਇਹ ਬੱਚੀ, ਇਹ ਬਾਲੜੀ, ਅਗਰ ਉਹ ਵਰ ਚਾਹੀਦਾ ਹੈ ਤਾਂ ਫਿਰ ਉਸ ਵਰ ਨੂੰ ਜੋ ਮਿਲਿਆ ਹੋਇਆ ਹੈ ਉਸ ਨੂੰ ਮਿਲਾਉਣ ਦੇ ਯੋਗ ਜੋ ਹੈ ਉਹ ਤੈਨੂੰ ਸਤਿਗੁਰੂ ਚਾਹੀਦਾ। ਵੱਡੇ ਭਾਗ ਹੋਣ ਗੁਰੂ ਨਾਨਕ ਦੇਵ ਜੀ ਮਹਾਰਾਜ, ਦੇ ਘਰ ਦੀ ਸਿੱਖੀ ਪ੍ਰਾਪਤ ਹੋਵੇ। ਗੁਰੂ ਨਾਨਕ ਸਾਹਿਬ ਦਸੇ ਪਾਤਸ਼ਾਹੀਆਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਇੱਕ ਹੀ ਹਨ। ਗੁਰਬਾਣੀ ਜੋ ਹੈ ਉਹ ਸਤਿਗੁਰੂਆਂ ਦਾ ਆਪਣਾ ਆਤਮਕ ਸਰੂਪ ਹੈ, ਕਿਉਂਕਿ ਉਹਨਾਂ ਦੀ ਆਤਮਾ ਦੇ ਵਿੱਚੋਂ ਆਈ ਹੈ, ਇਸ ਕਰਕੇ ਬਾਣੀ ਨੂੰ ਗੁਰੂ ਆਖਿਆ। ਜਿਸਨੇ ਉਸ ਵਰ ਨੂੰ ਪ੍ਰਾਪਤ ਕਰਨਾ ਹੈ ਉਸਨੂੰ ਗੁਰੂ ਨਾਨਕ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੋ ਸ਼ਬਦ ਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ, ਇਹ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਗੱਲ ਹੋ ਰਹੀ ਹੈ। ਕਹਿੰਦੇ ਇਸ ਦੇ ਚਰਨੀ ਲੱਗਣਾ ਪਏਗਾ। ਸੋ ਹੁਣ ਕੀਰਤਨ ਇੱਥੇ ਤੱਕ ਆ ਗਿਆ ਕਿ ਉਹ ਅਗਰ ਵਰ ਚਾਹੀਦਾ ਹੈ ਤਾਂ ਗੁਰੂ ਬਾਬਾ ਜੀ ਕਹਿੰਦੇ ਤੈਨੂੰ ਗੁਰੂ ਦੇ ਚਰਨੀ ਲੱਗਣਾ ਪਏ। ਗੁਰਚਰਨੀ ਚਿੱਤ ਲਾਏ ਰਾਮ। ਬਹੁਤੇ ਲੋਕ ਇੱਥੋਂ ਤੱਕ ਵੀ ਕਰ ਲੈਂਦੇ ਹਨ, ਹੁਣ ਅਸਾਂ ਇਹ ਅਗਲਾ ਸਟੈਪ ਇੱਥੋਂ ਅਗਾਂਹ ਵੀ ਲੈਣਾ ਹੈ। ਇੱਥੋਂ ਤੱਕ ਵੀ ਬਹੁਤ ਦੁਨੀਆ ਕਰ ਲੈਂਦੀ, ਗੁਰੂ ਚਰਨੀ ਲੱਗ ਜਾਂਦੇ ਹਨ, ਅੰਮ੍ਰਿਤ ਵੀ ਛਕ ਲੈਂਦੇ ਹਨ, ਪੰਜ ਕਕਾਰ ਵੀ ਪਹਿਨ ਲੈਂਦੇ ਹਨ, ਲੇਕਿਨ ਇਹ ਖਾਬੋ ਖਿਆਲ ਚ ਵੀ ਨਹੀਂ ਕਦੇ ਆਉਂਦਾ ਕਿ ਬਣਨਾ ਤੇ ਉਸਦੀ ਸੁਹਾਗਣ ਹੈ। ਇਹ ਧਿਆਨ ਚ ਨਹੀਂ ਆਉਂਦਾ। ਉੱਥੇ ਫਿਰ ਗੁਰਬਾਣੀ ਹੀ ਸਪਸ਼ਟ ਕਰਦੀ ਹੈ, ਉਹ ਆਪ ਜੀ ਪੰਕਤੀ ਸੁਣੋਗੇ, ਕਹਿੰਦੇ ਅਗਰ ਵੀ ਤੂੰ ਗੁਰੂ ਵੀ ਧਾਰਨ ਕਰ ਲਿਆ ਤੇ ਚੱਜ ਆਚਾਰ ਫਿਰ ਨਾ ਸਿੱਖਿਆ, ਆਪਣੇ ਆਪ ਨੂੰ ਤਿਆਰ ਫਿਰ ਨਾ ਕੀਤਾ, ਸਕੂਲ ਚ ਦਾਖਲ ਹੋ ਗਿਆ ਲੇਕਿਨ ਦਾਖਲ ਹੋ ਕੇ ਫਿਰ ਉੱਥੇ ਹੀ ਬੈਠ ਗਿਆ, ਸਾਰੀ ਉਮਰ ਉੱਥੋਂ ਅਗਲੀ ਕਲਾਸ ਜਾਣ ਦੀ ਕੋਸ਼ਿਸ਼ ਹੀ ਨਾ ਕੀਤੀ, ਉਹ ਪੜ੍ਹਾਈ ਉਹ ਤਾਲੀਮ ਉਹ ਚੱਜ ਆਚਾਰ ਜੋ ਸਿੱਖਣਾ ਸੀ ਕਹਿੰਦੇ ਉਹ ਤੂੰ ਸਿੱਖਿਆ ਹੀ ਨਾ, ਫਿਰ ਵੀ ਕਹਿੰਦੇ ਤੇਰੀ ਗੱਲ ਨਹੀਂ ਬਣਨੀ। ਗੁਰੂ ਧਾਰਨ ਕਰਨ ਤੱਕ ਬਾਬਾ ਜੀ ਆ ਗਏ ਹਨ, ਲੇਕਿਨ ਇੱਥੇ ਖਤਰਾ ਜਿੱਥੇ ਲੋਕ ਦੁਨੀਆ ਅਟਕੀ ਰਹਿ ਜਾਂਦੀ ਹੈ, ਗੁਰੂ ਧਾਰਨ ਕਰਨ ਤੋਂ ਬਾਅਦ ਜਿਸ ਗੋਲ ਨੂੰ ਪਰਸੂ ਕਰਨਾ ਚਾਹੀਦਾ ਹੈ ਉਹ ਹੈ ਕਿ ਦਿਨੋ ਦਿਨ ਇਹ ਸੁਰਤੀ ਔਰ ਇਹ ਆਤਮਾ ਔਰ ਇਹ ਜੀਵਨ ਇਹ ਮਨ ਜੋ ਹੈ ਉਸ ਦਾ ਰੂਪ ਬਣਦਾ ਜਾਏ। ਉਸ ਦੇ ਉੱਤੇ ਹੁਣ ਸ਼ਬਦ ਦਾ ਅਗਲਾ ਹਿੱਸਾ, ਚਾਰ ਦਿਨ ਗੁਰ ਕੋ ਜਾਣ ਨਾ ਜਾਣਨੀ, ਗੁਰ ਕੋ ਜਾਣ ਨਾ, ਗੁਰ ਕੋ ਜਾਣ ਨਾ ਜਾਣਨੀ, ਗੁਰ ਕੋ ਕਿਆ ਤਿਸ ਚੱਜ ਆਚਾਰ, ਕਿਆ ਤਿਸ ਕਿਆ ਤਿਸ ਚੱਜ ਆਚਾਰ, ਕਿਆ ਤਿਸ ਚੱਜ ਅੰਦਲੇ ਨਾਮ ਵਿਸਾਰਿਆ, ਅੰਦਲੇ ਵਿਸਾਰਿਆ, ਮਨਮੁਖ ਅੰਧ ਦਵਾਰ, ਮਨਮੁਖ ਆਵਣ ਜਾਣ ਨਾ ਚੁਕਈ, ਆਵਣ ਮਰਜਨ ਮੇਂ ਹੋਏ ਖੁਆਰ, ਮਰਜਨ ਮੇਂ। ਆ ਜੋ ਸ਼ਬਦ ਦਾ ਹਿੱਸਾ ਹੈ ਬਹੁਤ ਹੀ ਅਮੋਲਕ ਹੈ। ਗੁਰੂ ਜੀ ਆਖਦੇ ਨੇ ਗੁਰ ਕੋ ਜਾਣ ਨਾ ਜਾਣਨੀ, ਇਹ ਤਾਂ ਤੈਨੂੰ ਪਤਾ ਲੱਗ ਗਿਆ ਕਿ ਮੇਰੇ ਆਹ ਗੁਰੂ ਹਨ। ਸਾਨੂੰ ਵੀ ਪਤਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਹਨ, ਦਸੇ ਪਾਤਸ਼ਾਹੀਆਂ ਸਾਡੇ ਗੁਰੂ ਹਨ, ਗੁਰਬਾਣੀ ਸਾਡੇ ਗੁਰੂ ਹਨ, ਇਹ ਤਾਂ ਜਾਣ ਲਿਆ। ਲੇਕਿਨ ਇਤਨਾ ਜਾਣਨ ਤੋਂ ਬਾਅਦ ਫਰਦਰ ਜਿਹੜੀ ਜਾਣਨ ਵਾਲੀ ਗੱਲ ਸੀ ਉਹ ਸੀ ਨਾਮ ਅਭਿਆਸ ਦੀ ਕਮਾਈ। ਕਹਿੰਦੇ ਉਸ ਗੱਲ ਨੂੰ ਤੂੰ ਸਮਝਿਆ ਹੀ ਨਾ। ਗੁਰ ਕੋ ਜਾਣ ਨਾ ਜਾਣ ਨਹੀਂ, ਕਹਿੰਦੇ ਗੁਰੂ ਨੂੰ ਜਾਣ ਕੇ ਵੀ ਕਹਿੰਦੇ ਜਿਹੜੀ ਅਸਲ ਗੱਲ ਫਿਰ ਜਾਣਨ ਵਾਲੀ ਸੀ ਕਹਿੰਦੇ ਉਹ ਤੈ ਨਾ ਜਾਣੀ। ਕਿਉਂਕਿ ਗੁਰੂ ਨੂੰ ਜਾਣ ਵੀ ਲਿਆ, ਧਾਰਨ ਕਰ ਵੀ ਲਿਆ, ਫਿਰ ਵੀ ਇੰਨੇ ਨਾਲ ਤਾਂ ਗੁਰੂ ਪ੍ਰਸੰਨ ਨਹੀਂ ਨਾ ਹੋ ਗਏ ਕਿ ਸਾਡੀ ਗਿਣਤੀ ਵੱਧ ਗਈ। ਬੰਦੇ ਤੇ ਖੁਸ਼ ਹੋ ਸਕਦੇ ਹਨ, ਗੁਰੂ ਕਿਵੇਂ ਖੁਸ਼ ਹੁੰਦੇ ਹਨ? ਗੁਰੂ ਜੀ ਕਹਿੰਦੇ ਹਨ ਨਾਮ ਧਿਆਏ ਤਾਂ ਨਾਮ ਧਿਆਏ ਤਾਂ ਸਭ ਕੁਛ ਪਾਏ, ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛੇ ਸੋ ਫਲ ਪਾਏ। ਕਹਿੰਦੇ ਸਤਿਗੁਰੂ ਨੂੰ ਇਹ ਤਾਂ ਪਿਆਰਾ ਲੱਗਦਾ ਹੈ ਅਗਰ ਇਹ ਨਾਮ ਜਪੇ। ਕਹਿੰਦੇ ਅਗਰ ਗੁਰੂ ਧਾਰਨ ਕਰਨ ਤੋਂ ਬਾਅਦ, ਗੁਰੂ ਨੂੰ ਜਾਣਨ ਤੋਂ ਬਾਅਦ ਫਿਰ ਜਿਹੜੀ ਸਮਝਣ ਵਾਲੀ, ਅਭਿਆਸ 'ਚ ਲਿਆਉਣ ਵਾਲੀ, ਜਾਣਨ ਵਾਲੀ ਗੱਲ ਸੀ ਉਹ ਸੀ ਕਮਾਈ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇਮ ਖੁਜਲੇ ਕੀਤੀ ਛੁੱਟੀ ਨਾਲ। ਹੁਣ ਇਹ ਸ਼ਬਦ ਕਿਉਂ ਗੁਰੂ ਜੀ ਨੇ ਉਚਾਰੇ ਹਨ? ਇਸ ਸ਼ਬਦਾਂ ਨੂੰ, ਇਹਨਾਂ ਸ਼ਬਦਾਂ ਨੂੰ ਔਰ ਬਾਣੀ ਨੂੰ ਸੁਣਨ ਲਈ ਸਾਨੂੰ ਜਿਗਰਾ ਖੁੱਲ੍ਹਾ ਰੱਖਣਾ ਪਏਗਾ। ਜਿਗਰਾ ਖੁੱਲ੍ਹਾ ਰੱਖਣ ਦਾ ਭਾਵ ਕਿ ਆਪਣੀਆਂ ਕਮਜ਼ੋਰੀਆਂ ਨੂੰ ਸਹਾਰਨ ਦੀ ਜਿਹੜੀ ਹੈ ਅੰਦਰ ਸੱਤਿਆ ਹੋਣੀ ਚਾਹੀਦੀ ਹੈ। ਗੁਰੂ ਜੀ ਕਹਿੰਦੇ ਨੇ ਗੁਰੂ ਨੂੰ ਜਾਣ ਕੇ ਵੀ ਜਿਸਨੇ ਜਾਣਨ ਵਾਲੀ ਗੱਲ ਨਾ ਜਾਣੀ, ਕਹਿੰਦੇ ਕਿਆ ਤਿਸ ਚੱਜ ਆਚਾਰ, ਕਹਿੰਦੇ ਉਹਨੂੰ ਕੋਈ ਚੱਜ ਆਚਾਰ ਨਹੀਂ ਆਇਆ, ਉਹਨੂੰ ਕੁਛ ਨਹੀਂ ਪਤਾ ਲੱਗਾ। ਅੰਧਲੇ ਨਾਮ ਵਿਸਾਰਿਆ, ਕਹਿੰਦੇ ਅੰਨੇ ਨੇ ਨਾਮ ਲੇਵਾ ਤਾਂ ਹੋ ਗਿਆ, ਧਾਰਨ ਤੇ ਕਰ ਲਈ, ਲੇਕਿਨ ਤਾਲੀਮ ਲੈਣ ਤੋਂ, ਅਭਿਆਸ ਕਰਨ ਤੋਂ ਕਹਿੰਦੇ ਫਿਰ ਇਹ ਫਿਰ ਜੋ ਵਾਂਝਾ ਰਹਿ ਗਿਆ ਉਹ ਕੀਤਾ ਹੀ ਨਾ। ਕਹਿੰਦੇ ਇਸ ਅੰਧਲੇ ਨੇ ਨਾਮ ਵਿਸਾਰ ਦਿੱਤਾ, ਜਿਸਦਾ ਸਿੱਟਾ ਫਿਰ ਕਹਿੰਦੇ ਕੀ ਨਿਕਲੇਗਾ? ਆਵਣ ਜਾਣ ਨਾ ਚੁੱਕਈ ਮਰ ਜਨਮੇ ਹੋਏ ਖੁਆਰ, ਇਹ ਗੁਰੂ ਜੀ ਦਾ ਵਚਨ ਹੈ। ਕਹਿੰਦੇ ਆਉਣ ਜਾਣ ਦਾ ਜਿਹੜਾ ਸਿਲਸਿਲਾ ਹੈ ਕਹਿੰਦੇ ਫਿਰ ਵੀ ਖਤਮ ਨਹੀਂ ਹੋਣਾ, ਕਿਉਂਕਿ ਗੁਰੂ ਨੂੰ ਧਾਰ ਕੇ ਵੀ ਤਾਂ ਬਹੁਤ ਲੋਕ ਹਨ ਜੋ ਬੇਮੁੱਖ ਹੁੰਦੇ ਹਨ। ਜਿਸਨੇ ਹਾਲੇ ਗੁਰੂ ਧਾਰਿਆ ਹੀ ਨਹੀਂ ਹੈ ਉਸਨੂੰ ਅਸੀਂ ਬੇਮੁੱਖ ਨਹੀਂ ਆਖ ਸਕਦੇ, ਉਸਨੂੰ ਨਿਗੁਰਾ ਤੇ ਆਖ ਸਕਦੇ ਹਾਂ, ਕਿਉਂਕਿ ਉਸਨੇ ਗੁਰੂ ਧਾਰਿਆ ਹੀ ਨਹੀਂ ਹੈ, ਉਹ ਨਿਗੁਰਾ ਹੈ। ਲੇਕਿਨ ਜਿਸਨੇ ਗੁਰੂ ਨੂੰ ਧਾਰ ਕੇ ਫਿਰ ਉਸ ਦੇ ਵਚਨ ਮੰਨਣ ਔਰ ਕਮਾਣ ਤੋਂ ਜੋ ਹੈ ਕੰਡ ਕਰ ਦਿੱਤੀ ਔਰ ਮਨਮਰਜ਼ੀ ਕਰਨ ਲੱਗ ਪਿਆ, ਉਸ ਦੇ ਉੱਤੇ ਜਿਹੜਾ ਤਗਮਾ ਲੱਗਦਾ ਹੈ, ਟਾਈਟਲ ਲੱਗਦਾ ਹੈ, ਉਹ ਬੇਮੁਖਤਾਈ ਦਾ ਲੱਗਦਾ ਹੈ। ਔਰ ਬੇਮੁਖ ਦੀ ਸਜ਼ਾ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਨਿਕੋਰੇ ਅਭਾਗੇ ਨੂੰ ਤਾਂ ਹਾਲੇ ਗੁਰੂ ਮਿਲਿਆ ਹੀ ਨਹੀਂ ਨਾ, ਪਰ ਜਿਸ ਨੂੰ ਮਿਲ ਗਈ ਇਹ ਦਾਤ ਔਰ ਉਸਨੇ ਫਿਰ ਇਸ ਨੂੰ ਬਹੁਤ ਕੈਜੂਅਲੀ ਲੈ ਲਿਆ, ਉਸ ਦਾ ਗੁਨਾਹ ਜ਼ਿਆਦਾ ਵੱਧ ਜਾਂਦਾ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ ਵਿਣ ਸਤਿਗੁਰ ਮੁਕਤ ਨਾ। ਬਹੁਤ ਸਾਰੀ ਦੁਨੀਆ ਦੇਖਣ 'ਚ ਆਉਂਦੀ ਹੈ, ਗੁਰੂ ਵੀ ਧਾਰੇ ਹੋਏ ਹਨ ਲੇਕਿਨ ਜੀਵਨ ਜੋ ਹਨ ਉਹ ਸੁਧੇ ਬੇਮੁਖਾਂ ਵਾਲੇ ਹਨ। ਉੱਠਣਾ, ਬੈਠਣਾ, ਖਾਣਾ, ਪੀਣਾ, ਸੋਸ਼ਲਾਈਜ਼ ਕਰਨਾ, ਸਾਡੀ ਜ਼ਿੰਦਗੀ ਦਾ ਜੋ ਢਾਂਚਾ ਹੈ ਉਹ ਨਿਗੁਰਿਆਂ ਵਰਗਾ ਹੀ ਹੈ। ਗੁਰੂ ਵੀ ਧਾਰਨ ਹੋਏ ਹੋਣ ਲੇਕਿਨ ਅੰਮ੍ਰਿਤ ਵੇਲੇ ਨਾਮ ਜਪਣ ਲਈ ਸਰੀਰ 'ਚ ਸੱਤਿਆ ਹੀ ਨਾ ਹੋਵੇ, ਉਹ ਫਿਰ ਕਾਹਦਾ ਗੁਰੂ ਧਾਰਨ ਕੀਤਾ ਹੋਇਆ? ਗੁਰੂ ਜੀ ਨੇ ਬਾਣੀ 'ਚ ਆਖਿਆ ਐਵੇਂ ਆਪਣੇ ਆਪ ਨੂੰ ਕਿਸੇ ਭਰਮ ਭੁਲੇਖੇ 'ਚ ਨਾ ਰੱਖੋ। ਗੁਰ ਲਾਗਾ ਤੰਬ ਜਾਣੀ ਹੈ, ਕਹਿੰਦੇ ਅਸੀਂ ਗੁਰੂ ਚਰਨੀ ਲੱਗਿਆ ਤਾਂ ਸਮਝਾਂਗੇ। ਮਿਟੇ ਮੋਹ ਤਨ ਤਾਪ, ਕਹਿੰਦੇ ਇਹ ਦੁਨਿਆਵੀ ਮੋਹ ਖਤਮ ਹੋ ਜਾਣ ਅਤੇ ਆ ਜਿਹੜੀਆਂ ਤਨ ਦੀਆਂ ਅਤਿਅੰਤ ਕਿਸਮ ਦੀਆਂ ਕਮਜ਼ੋਰੀਆਂ, ਇਸ ਦੇ ਸਵਾਦ, ਇਸ ਦੇ ਚਸਕੇ, ਇਸ ਦੇ ਰਸ ਭੋਗ, ਕਹਿੰਦੇ ਇਹ ਵੀ ਖੈੜਾ ਛੱਡ ਜਾਣ ਤਾਂ ਮੰਨਾਂਗੇ ਕਿ ਗੁਰੂ ਵਾਲੇ ਹੋ, ਨਹੀਂ ਤਾਂ ਨਗੋਰਿਆਂ ਔਰ ਸਾਡੇ 'ਚ ਗੁਰੂ ਵਾਲਿਆਂ 'ਚ ਫਰਕ ਫਿਰ ਕੀ ਹੋਇਆ? ਕਹਿੰਦੇ ਗੁਰ ਕੋ ਜਾਣ ਨਾ ਜਾਣੀ ਕਿਆ ਤਿਸ ਚੱਜ ਆਚਾਰ।
ਗੁਰ ਕੋ ਜਾਣ ਨਾ ਜਾਣਨੀ ਕਿਆ ਤਿਸ ਚੱਜ ਆਚਾਰ। ਅੰਧਲੇ ਨਾਮ ਵਿਸਾਰਿਆ ਮਨਮੁਖ ਅੰਧ ਗਵਾਰ। ਆਵਣ ਜਾਣ ਨਾ ਚੂਕੇ ਆਵਣ ਮਰ ਜਨਮੇ ਹੋਏ ਫੁਹਾਰ। ਮਰ ਜਨਮੇ ਹੋਏ ਫੁਹਾਰ ਮੁੰਧੇ ਫਿਰ ਬਿਨ ਕਿਆ ਸਿੰਗਾਰ। ਮੁੰਧੇ ਫਿਰ ਬਿਨ ਕਿਆ ਸਿੰਗਾਰ। ਮੁੰਧੇ ਫਿਰ ਬਿਨ ਕਿਆ ਸਿੰਗਾਰ। ਮੁੰਦੇ ਪਿਰ ਬਿਨ ਕਿਆ ਸਿੰਗਾਰ। ਮੁੰਦੇ ਪਿਰ ਬਿਨ ਕਿਆ ਸਿੰਗਾਰ।
ਅਗਲੀ ਸ਼ਬਦ ਦੀ ਕੜੀ। ਚੰਦਨ ਮੋਲ ਅਣਾਇਆ ਕੰਗੂ ਮਾਂਗ ਸੰਧੂਰ ਚੋਆ ਚੰਦਨ ਬਹੁ ਘਣਾ ਪਾਨਾ ਨਾਲ ਕਪੂਰ ਜੇ ਧਨ ਕੰਤ ਨਾ ਪਹਾਵੇ ਤਾਂ ਸਭ ਅਡੰਬਰ ਕੂੜ। ਇੱਥੇ ਉਹਨਾਂ ਨੇ ਸਿਮਲੀ ਕੀ ਦਿੱਤੀ ਹੈ ਕਿ ਜੀਵ ਇਸਤਰੀ ਸੁਹਾਗਣ ਵੀ ਬਣ ਗਈ ਅਤੇ ਸੁਹਾਗਣਾਂ ਵਾਲੇ ਸਾਰੇ ਲਿਬਾਸ ਵੀ ਪਹਿਨ ਲਏ, ਲੇਕਿਨ ਸੁਭਾਅ ਆਦਤਾਂ ਉਹ ਰੱਖੀਆਂ ਜਿਹੜੀਆਂ ਸੁਹਾਗ ਨੂੰ ਚੰਗੀਆਂ ਨਹੀਂ ਲੱਗਦੀਆਂ। ਫਿਰ ਵੀ ਕਹਿੰਦੇ ਸੁਹਾਗ ਦੇ ਨਾਲ ਬਣਦੀ ਨਹੀਂ ਹੈ ਜੇ ਧਨ ਕੰਤ ਨਾ ਭਾਵੇ। ਅਗਰ ਇਹ ਧਨ ਇਹ ਜੀਵ ਇਸਤਰੀ ਉਸ ਕੰਤ ਨੂੰ ਪਾਉਂਦੀ ਨਹੀਂ, ਪਿਆਰੀ ਨਹੀਂ ਲੱਗਦੀ, ਅੱਛੀ ਨਹੀਂ ਲੱਗਦੀ, ਤਾਂ ਕਹਿੰਦੇ ਜਿਤਨਾ ਮਰਜ਼ੀ ਭਾਵੇਂ ਸ਼ਿੰਗਾਰ ਕਰੀ ਫਿਰੇ ਤਾਂ ਸਭ ਅਡੰਬਰ ਕੂੜ। ਅਖੀਰਲੀ ਕੜੀ। ਸਭ ਰਸ ਭੋਗਣ ਬਾਅਦ ਹੈ ਸਭ ਸ਼ਿੰਗਾਰ ਵਿਕਾਰ। ਇਹ ਗੁਰੂ ਜੀ ਗੱਲ ਸਪਿਰਚੁਅਲ ਕੰਟੈਕਸਟ ਦੇ ਵਿੱਚ ਕਰ ਰਹੇ ਹਨ। ਗੁਰੂ ਵੀ ਧਾਰਨ ਕਰ ਲਿਆ ਅਤੇ ਗੁਰੂ ਧਾਰਨ ਕਰਨ ਤੋਂ ਬਾਅਦ ਉਹ ਸਾਰੇ ਲਿਬਾਸ ਵੀ ਪਹਿਨ ਲੈ, ਧਾਰਮਿਕ ਸ਼ਿੰਗਾਰ ਵੀ ਕਰ ਲੈ। ਬਾਬਾ ਫਰੀਦ ਜੀ ਨੇ ਉਹਨਾਂ ਧਾਰਮਿਕ ਲਿਬਾਸਾਂ ਦਾ ਜ਼ਿਕਰ ਕੀਤਾ ਹੈ। ਕੱਚੇ ਕਮਜ਼ੋਰ ਮਨ ਗੁਰਬਾਣੀ ਨਹੀਂ ਸੁਣ ਸਕਦੇ। ਓਨੈਸਟ ਮਾਈਂਡਸ ਜੋ ਹਨ, ਜੋ ਅੰਦਰੋਂ ਨਿਰਮਲ ਸੱਚੇ ਹਨ, ਉਹ ਬਾਣੀ ਨੂੰ ਸੁਣ ਸਕਦੇ ਹਨ। ਨਹੀਂ ਤਾਂ ਬਾਣੀ ਦੀ ਚੋਟ ਸਹਾਰਨੀ ਹਰੇਕ ਦਾ ਕੰਮ ਨਹੀਂ। ਬਾਬਾ ਫਰੀਦ ਜੀ ਨੇ ਇਹ ਜਿਹੜੀਆਂ ਧਾਰਮਿਕ ਸੁਹਾਗਣਾਂ ਬਣੀਆਂ ਫਿਰਦੀਆਂ ਨਾ ਸ਼ਿੰਗਾਰ ਪਹਿਨੀ ਹੋਈ, ਉਹਨਾਂ ਉੱਤੇ ਉਹਨਾਂ ਨੇ ਸ਼ਲੋਕ ਉਚਾਰਿਆ ਹੈ। ਕਹਿੰਦੇ ਫਰੀਦਾ ਕੰਨ ਮੁਸੱਲਾ, ਕਹਿੰਦੇ ਮੈਂ ਫਕੀਰਾਂ ਦਰਵੇਸ਼ਾਂ ਵਾਲਾ ਲਿਬਾਸ ਤੇ ਪਾਇਆ ਹੋਇਆ ਹੈ, ਭਾਵ ਕੰਧੇ ਉੱਤੇ ਮੋਢੇ ਉੱਤੇ ਇਬਾਦਤ ਕਰਨ ਵੇਲੇ ਜਿਹੜਾ ਮੁਸੱਲਾ ਵਿਛਾਈਦਾ ਹੈ ਜਿਹਦੇ ਉੱਤੇ ਬੈਠ ਕੇ ਕਰੀਦੀ ਹੈ, ਉਹ ਚਿੰਨ ਉਹ ਕਹਿੰਦੇ ਮੈਂ ਮੋਢੇ ਤੇ ਧਰਿਆ ਹੋਇਆ ਹੈ, ਜਿਸ ਤੋਂ ਹਰੇਕ ਨੂੰ ਪਤਾ ਲੱਗਦਾ ਹੈ ਕਿ ਇਬਾਦਤ ਕਰਨ ਵਾਲਾ ਸਾਧੂ ਫਕੀਰ ਹੈ। ਕੰਧ ਮੁਸੱਲਾ ਸੂਫ ਗੱਲ, ਅਤੇ ਗੱਲ ਦੇ ਵਿੱਚ ਕਹਿੰਦੇ ਕਫਨੀ ਵੀ ਪਾਈ ਹੋਈ ਹੈ ਉੱਨ ਦੀ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਸਾਧੂ ਫਕੀਰ ਹੈ, ਧਾਰਮਿਕ ਇਨਸਾਨ ਹੈ, ਰੂਹਾਨੀ ਇਨਸਾਨ ਹੈ। ਕੰਨ ਮੁਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ, ਅਤੇ ਕਹਿੰਦੇ ਜ਼ਬਾਨ ਦੇ ਵਿੱਚੋਂ ਬਚਨ ਗੁੜ ਵਰਗੇ, ਭਾਵ ਸਾਰਾ ਹੀ ਗਿਆਨ ਧਿਆਨ ਉਸਨੂੰ ਘੋਟਣਾ ਆਉਂਦਾ ਹੈ। ਦਿਲ ਦੀ ਹਾਲਤ ਕੀ ਹੈ? ਦਿਲ ਕਾਤੀ, ਦਿਲ ਦੇ ਅੰਦਰ ਈਰਖਾ, ਸਾੜਾ, ਵੈਰ, ਵਿਰੋਧ, ਨਫ਼ਰਤ ਦੀ ਕਹਿੰਦੇ ਕੈਂਚੀ ਚੱਲਦੀ ਹੈ। ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ, ਕਹਿੰਦੇ ਬਾਹਰ ਦਿਸੇ ਚਾਨਣਾ ਦਾ ਭਾਵ ਦੇਖਣ ਵਾਲਿਆਂ ਨੂੰ ਤਾਂ ਲੱਗਦਾ ਹੈ, ਪ੍ਰਗਟ ਹੈ ਵੀ ਬਹੁਤ ਮਹਾਨ ਹੈ, ਪੂਰਾ ਧਾਰਮਿਕ ਹੈ, ਪੂਰਾ ਪ੍ਰਪੱਗ ਹੈ, ਲੇਕਿਨ ਕਹਿੰਦੇ ਦਿਲ ਬਿਲਕੁਲ ਅੰਨਿਆ ਵਾਲਾ ਹੈ, ਦਿਲ ਅੰਧਿਆਰੀ ਰਾਤ। ਗੁਰੂ ਜੀ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸ਼ਬਦ ਦੇ ਅਖੀਰ ਜਾ ਕੇ ਆਖਿਆ ਹੈ, ਸਭ ਰਸ ਭੋਗਣ ਬਾਅਦ ਹੈ ਸਭ ਸ਼ਿੰਗਾਰ ਵਿਕਾਰ। ਜਬ ਲਗ ਸ਼ਬਦ ਨਾ ਭੇਦੀਏ ਕਿਉਂ ਸੋਹ ਹੈ ਗੁਰਦੁਆਰ। ਕਹਿੰਦੇ ਜਿਤਨੀ ਦੇਰ ਤੱਕ ਇਹਦੀ ਰੂਹ 'ਚ, ਇਹਦੀ ਆਤਮਾ ਦੇ ਵਿੱਚ ਗੁਰਮੰਤਰ ਸ਼ਬਦ गुरु बाबा जी दे वचना दी विचार केंदे एदे अंदर वस नहीं गई, केंदे क्यों सो है गुरुद्वार ए गुरु वाली बन के ओदे द्वारे ते फिर भी नहीं सोपदी है। तनता किसनू आखी है, नानक तन सुहागणी जिन शौ नाल प्यार। केंदे जिस दा शौ दे नाल प्यार है, शौ जिस दी लिब दे विच है, जिस दे ध्यान दे विच है, जिस दी याद दे विच है, जिस दे सिमरन दे विच है, जड़ी उस दे पैच जींदी है, उस दे पहुंच जींदी है, केंदे उसनू सिर्फ ओ चंगी लगदी है।
सब रस भोगण वाद है, सब रस भोगण वाद है, सब श्रृंगार विकार, जब लग शब्द न भेदिए, जब लग क्यों सो है गुरुद्वारे, क्यों सो है नानक धन सुहागणी, नानक जिन शौ नाल प्यार, जिन शौ नाल प्यार, मुंदे तिल बिन क्या श्रृंगार, मुंदे तिल बिन क्या श्रृंगार, मुंदे तिल बिन क्या श्रृंगार, मुंदे पिल बिन क्या श्रृंगार, दर घर ढोई नानहेन, दर घर ढोई नानहेन, दरगाह झूठे हुआ दरगाह, मुंदे पिल बिन क्या श्रृंगार, मुंदे पिल बिन क्या श्रृंगार, मुंदे पिल बिन क्या श्रृंगार, मुंदे पिल बिन क्या श्रृंगार।